ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਉ ਹੈ ਤੂੰ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਆਪਾਰ, ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ, ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਜੋ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਇਸ ਪਾਵਨ ਅਸਥਾਨ ਤੇ ਪ੍ਰਕਾਸ਼ਵਾਨ ਹੋ ਕੇ ਤੁਰਕੀ ਬਾਣੀ ਦਾ ਜੋ ਫੁਰਮਾਨ ਮਨੁੱਖਤਾ ਦੇ ਭਲੇ ਹਿੱਤ ਬਖਸ਼ਦੇ ਹਨ, ਉਸ ਅਗੰਮੀ ਫੁਰਮਾਨ ਦੀ ਵਿਆਖਿਆ ਆਪ ਸੰਗਤਾਂ ਨਿਤਾ ਪ੍ਰਤੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਸ਼੍ਰੀ ਮੁਖ ਵਾਕ ਦੀ ਕਥਾ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪਵਿੱਤਰ ਬਾਣੀ ਰਾਗ ਤਿਲੰਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 723-24 ਅੰਗ 'ਤੇ ਦਰਜ ਹੈ। ਰਾਗੀ ਸਿੰਘਾਂ ਲਈ ਦੂਜੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ।
ਤੁਧ ਬਿਨ ਦੂਜਾ ਨਾਹੀ ਕੋਏ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਨਿਰਗੁਣ ਸਰੂਪ ਦੀ ਪ੍ਰਭਤਾ ਨੂੰ ਵਡਿਆਈ ਨੂੰ ਇੱਥੇ ਪ੍ਰਗਟ ਕਰਦੇ ਨੇ। ਕਹਿੰਦੇ ਹੈ ਪਰਮੇਸ਼ਵਰ ਤੇਰੇ ਵਰਗੀ ਹਸਤੀ ਇਸ ਰੂਹੇ ਜ਼ਮੀਨ 'ਤੇ ਕਿਸੇ ਦੀ ਨਹੀਂ ਹੈ। ਤੇਰੇ ਤੁਲ ਇਸ ਰੂਹੇ ਜ਼ਮੀਨ ਦੇ ਉੱਤੇ ਕਿਸੇ ਦਾ ਮਰਾਤਬਾ ਨਹੀਂ ਹੈ। ਤੇਰਾ ਕੋਈ ਇੱਥੇ ਬਦਲ ਵੀ ਨਹੀਂ ਹੈ। ਜਦੋਂ ਤੁਸੀਂ ਸਾਰੇ ਧਰਮਾਂ ਨੂੰ ਵਾਚਦੇ ਹੋ, ਹਰੇਕ ਧਰਮ ਨੇ ਤਕਰੀਬਨ ਇੱਕ ਅਕਾਲ ਪੁਰਖ ਨੂੰ ਕਰਤਾ ਮੰਨਿਆ ਹੈ। ਉਹੀ ਕਰਨਹਾਰ ਹੈ, ਉਹੀ ਝੋਲੀਆਂ ਭਰਨ ਵਾਲਾ ਹੈ, ਉਹੀ ਜਨਮਦਾਤਾ ਹੈ, ਉਹੀ ਕਰਮਦਾਤਾ ਹੈ, ਉਹੀ ਵਿਨਾਸ਼ਕਰਤਾ ਹੈ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰਨਾ ਕੋਏ, ਸ਼ਬਦ ਸਾਲਾ ਹੀ ਮਨ ਵਸੈ ਸਹਿਜੇ ਹੀ ਸੁਖ ਹੋਏ। ਇੱਕੋ ਹੀ ਦਾਤਾਰ ਹੈ, ਇੱਕੇ ਦੀ ਹੀ ਅਜ਼ਮਤ ਬੁਲੰਦ ਹੈ। ਜਦੋਂ ਵੈਸਟਰਨ ਵਰਲਡ ਵੱਲ ਜਾਂ ਅਰਬ ਦੀ ਦੁਨੀਆ ਵੱਲ ਆਪਾਂ ਪ੍ਰਫੁੱਲਤ ਹੋਏ ਧਰਮਾਂ ਨੂੰ ਪੜ੍ਹਦੇ ਹਾਂ, ਉੱਥੇ ਕੁਝ ਭਾਰਤ ਵਰਸ਼ ਅੰਦਰ ਪੈਦਾ ਹੋਏ ਧਰਮਾਂ ਨਾਲੋਂ ਵਿਚਾਰਧਾਰਾ ਵੱਖਰੀ ਹੈ। ਇਸਲਾਮ ਦੇ ਵਿੱਚ ਵੀ ਦੋ ਤਾਕਤਾਂ ਮੰਨੀਆਂ ਗਈਆਂ, ਇੱਕ ਖੁਦਾ ਹੈ, ਇੱਕ ਸ਼ੈਤਾਨ ਹੈ। ਕ੍ਰਿਸਚੈਨਿਟੀ ਦੇ ਵਿੱਚ ਵੀ ਗੌਡ ਅਤੇ ਸ਼ੈਤਨ ਦੋ ਤਾਕਤਾਂ ਨੂੰ ਬਿਆਨ ਕੀਤਾ ਗਿਆ ਹੈ। ਸ਼ੈਤਨ ਆਲਸੋ ਨੋਨ ਐਜ਼ ਦਾ ਡੈਵਿਲ। ਹੁਣ ਕ੍ਰਿਸਚੈਨਿਟੀ ਇਹ ਗੱਲ ਕਹਿੰਦੀ ਹੈ, ਜਿੰਨਾ ਝੂਠ ਫਰੇਬ ਠੱਗੀ ਠੋਰੀ ਲੁੱਟ ਘਸੁੱਟ, ਜਿੰਨਾ ਪਾਪ ਦੁਨੀਆ 'ਤੇ ਹੈ, ਇਹ ਡੈਵਲ ਦੀ ਕਰਨੀ ਹੈ, ਸ਼ੈਤਾਨ ਦੀ ਕਰਨੀ ਹੈ। ਜਿੰਨੇ ਨੇਕਨਾਮੀ ਕਰਮ ਨੇ ਇਹ ਭਗਵਾਨ ਦੀ ਕਰਨੀ ਹੈ, ਪ੍ਰਭੂ ਦੀ ਕਰਨੀ ਹੈ। ਸਿੱਖ ਧਰਮ ਇੱਦਾਂ ਨਹੀਂ ਮੰਨਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗੰਮੀ ਬਾਣੀ ਪੜ੍ਹੋਗੇ, ਮਹਾਰਾਜ ਕਹਿੰਦੇ ਨੇ ਨਮੋ ਅੰਧਕਾਰੇ ਨਮੋ ਤੇਜ ਤੇਜੇ। ਦੁਨੀਆਂ ਵਿੱਚ ਜਿੰਨਾ ਵੀ ਪਾਪ ਹੈ, ਅੰਧਕਾਰ ਹੈ, ਉਹ ਵੀ ਵਾਹਿਗੁਰੂ ਦੇ ਹੁਕਮ 'ਚ। ਜਿੰਨਾ ਵੀ ਪ੍ਰਕਾਸ਼ ਹੈ, ਨੇਕਨਾਮੀ ਕਰਮ ਨੇ, ਉਹ ਵੀ ਵਾਹਿਗੁਰੂ ਦੇ ਹੁਕਮ 'ਚ। ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ। ਵੱਡਿਓਂ ਵੱਡਾ ਸਥੂਲ ਸਰੂਪ ਵੀ ਤੂੰ ਹੈ, ਸੂਖਸ਼ਮ ਤੋਂ ਸੂਖਸ਼ਮ ਇਨਵਿਜ਼ੀਬਲ ਵੀ ਤੂੰ ਹੈ। ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ। ਰਾਜਸੀ ਸੁਭਾਅ, ਪੱਧਰੀ ਸੁਭਾਅ, ਕ੍ਰੋਧ ਵਾਲਾ ਸੁਭਾਅ, ਚੰਗਾ ਪਾਉਣ ਹਡਾਉਣ ਵਾਲਾ ਸੁਭਾਅ, ਇਹ ਵੀ ਸਭ ਤੇਰੇ ਹੁਕਮ 'ਚ ਨੇ। ਤਾਮਸੀ ਮੈਲੀ ਮੱਤ ਵਾਲੇ, ਪੁੱਠੇ ਕਰਮ ਕਰਨ ਵਾਲੇ, ਪਾਪ ਕਰਨ ਵਾਲੇ, ਜਾਂ ਸਾਂਤਕੀ ਨੇਕ ਨਾਮੀ, ਇਹ ਵੀ ਸਭ ਤੇਰੇ ਹੁਕਮ ਦੇ ਵਿੱਚ ਨੇ। ਨਮੋ ਪਰਮ ਤੱਤੰ ਅਤੱਤੰਗ ਸਰੂਪੇ, ਪਰਮ ਤੱਤਵ ਹੈ ਸਾਰਿਆਂ ਦੀ ਜੜ, ਤੂੰ ਹੀ ਹੈ, ਤੇਰੇ ਤੋਂ ਹੀ ਸਾਰਿਆਂ ਦੀ ਪੈਦਾਇਸ਼ ਹੈ। ਆਪ ਤੂੰ ਪੰਜਾਂ ਤੱਤਾਂ ਤੋਂ ਰਹਿਤ ਹੈ, ਆਪ ਤੇਰੀ ਕੋਈ ਮੂਰਤ ਹੈ ਹੀ ਨਹੀਂ, ਨਿਰਗੁਣ ਸਰੂਪ ਹੈ। ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ, ਦੁਨੀਆਂ ਦੇ ਉੱਤੇ ਜਿੰਨੇ ਝਗੜੇ ਨੇ ਤੇਰੇ ਹੀ ਖੜੇ ਕੀਤੇ ਨੇ, ਤੇ ਜੇ ਕਿਧਰੇ ਸ਼ਾਂਤੀ ਹੈ ਉਹ ਵੀ ਤੇਰੇ ਹੁਕਮ ਦੇ ਵਿੱਚ ਹੈ। ਨਮੋ ਇੰਦਰ ਇੰਦਰੇ ਅਨਾਧੰ ਵਿਭੂਤੇ, ਦੁਨੀਆਂ 'ਤੇ ਹੈਨ ਕਈ ਦੇਵਤੇ ਇੰਦਰ ਵਰਗੇ, ਉਹਨਾਂ ਦਾ ਵੀ ਖਸਮ ਹੈ ਤੂੰ, ਲੱਖਾਂ ਕਰੋੜਾਂ ਇੰਦਰ ਤੇਰੇ ਹੁਕਮ ਦੇ ਵਿੱਚ ਨੇ। ਤੋਂ ਪਰਮੇਸ਼ਵਰ ਤੂੰ ਅਨਾਦੰਗ ਹੈ, ਤੇਰਾ ਆਦਿ ਕੋਈ ਨਹੀਂ, ਡੇਟ ਆਫ ਬਰਥ ਕੋਈ ਨਹੀਂ, ਤੇਰਾ ਮੁੱਢ ਕੁਝ ਵੀ ਨਹੀਂ ਹੈ, ਤੂੰ ਸਦੀਵੀ ਹੈ। ਤੂੰ ਸਿੱਖ ਧਰਮ ਇਹ ਮੰਨਦਾ ਹੈ ਸਭੋ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ। ਤੂੰ ਕਹਿੰਦੇ ਹੈ ਅਕਾਲ ਸਰੂਪ ਪਰਮਾਤਮਾ, ਕਾਮਨਾਵਾਂ ਤੋਂ ਮੁਕਤ ਪਰਮਾਤਮਾ, ਪੈਦਾਇਸ਼ ਕਰਨੀ, ਪਰਵਰਿਸ਼ ਕਰਨੀ ਅਤੇ ਮਿਟਾ ਦੇਣਾ, ਇਹ ਸਭ ਤੇਰੇ ਹੱਥ ਵਿੱਚ ਹੈ। ਬਾਣੀ ਚਾਹੁੰਦਾ ਨਾ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ, ਤੁਧ ਆਗੈ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਜਿੰਨਾ ਕੁਝ ਉਸਾਰਿਆ ਤੂੰ ਉਸਾਰਿਆ, ਜੋ ਕੁਝ ਢਾਉਣਾ ਹੈ ਤੂੰ ਹੀ ਢਾਉਣਾ ਹੈ, ਸਭ ਤੇਰੇ ਅੱਗੇ ਹੀ ਹੱਥ ਡਾ ਕੇ ਮੰਗਣ ਵਾਲੇ ਨੇ। ਤੁਧ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਸਭ ਸੈ ਨੂੰ ਦਾਨ ਦਿੱਤਾ, ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਤੂੰ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਤੂੰ, ਇਹ ਬਿਲੀਅਨਸ ਆਫ ਗਲੈਕਸੀਜ਼, ਇਹ ਵਾਯੂਮੰਡਲ, ਇਹ ਬ੍ਰਹਿਮੰਡ ਤੇਰੇ ਹੁਕਮ ਵਿੱਚ ਪ੍ਰਫੁੱਲਤ ਨੇ। ਦੁੱਖ ਸੁੱਖ ਤੇਰਾ ਭਾਣਾ ਹੋਵੇ, ਕਿਸਥੈ ਜਾਏ ਰਵਾਈਐ, ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ, ਸਭ ਦੁੱਖ ਸੁੱਖ ਤੇਰੇ ਹੁਕਮ ਵਿੱਚ ਨੇ। ਤੇਰੇ ਲਈ ਦੁਨੀਆ ਇੱਕ ਤਮਾਸ਼ਾ ਹੈ, ਆਨੰਦ ਦੇ ਨਾਲ ਇਹ ਤਮਾਸ਼ਾ ਵੇਖਦਾ ਹੈ, ਔਰ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਅਤੇ ਕਿੰਨੀਆਂ ਕੁ ਦੁਨੀਆਂ ਤੂੰ ਸਾਜੀਆਂ ਹੋਈਆਂ ਨੇ। ਕਰਮ ਕਰਵਾਉਣਾ, ਫਲ ਦੇਈ ਜਾਂਦਾ, ਜਿੱਦਾਂ ਦੀ ਕਿਸੇ ਦੀ ਫਸਲ ਹੁੰਦੀ ਉੱਦਾਂ ਦਾ ਫਲ, ਜਿਹਾ ਬੀਜੈ ਸੋ ਲੁਣਾ ਹੈ। ਕਰਮਾ ਸੰਧੜਾ ਖੇਤ, ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਹੁਣ ਕੰਡੇ ਬੀਜੇ ਨੇ, ਕੰਡੇ ਚੁਗਣੇ ਪੈਂਦੇ ਨੇ, ਕਿਧਰੇ ਫੁੱਲ ਬਰਸਾਏ ਨੇ, ਫੁੱਲ ਹੀ ਚੁਗੋਗੇ, ਸੁੱਖ ਹੀ ਭੋਗੋਗੇ। ਤੋ ਜਿਵੇਂ ਦੀ ਫਸਲ ਉੱਦਾਂ ਦਾ ਫਲ, ਇਹ ਨਹੀਂ ਵੀ ਫਸਲ ਗੁਆਂਢੀ ਦੀ ਅਤੇ ਫਲ ਤੁਸੀਂ ਲੈ ਜਾਓ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਤੋ ਸਾਰੀ ਖੇਡ ਪ੍ਰਭੂ ਦੇ ਹੱਥ ਵਿੱਚ ਹੈ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਦੁੱਖ ਆਉਣ ਜੀਵਨ ਵਿੱਚ ਗੁਰੂ ਪਰਮੇਸ਼ਰ ਨੂੰ ਧਿਆਓ, ਉਹ ਕਰਮਗਤ ਬਦਲ ਵੀ ਦਿੰਦਾ, ਰੋਗ ਸੋਗ ਮਿਟਾ ਵੀ ਦਿੰਦਾ ਹੈ। ਤੋ ਕਰਨਹਾਰ ਹੈ, ਉਹਦੇ ਤੋਂ ਬਿਨਾਂ ਕੋਈ ਕਰਤਾ ਨਹੀਂ, ਕੋਈ ਉਹਦੇ ਅੱਗੇ ਸ਼ੈਤਾਨ ਨਹੀਂ, ਸੈਤਨ ਨਹੀਂ ਖਲੋ ਸਕਦਾ, ਕਿਉਂਕਿ ਉਹਦਾ ਸ਼ਰੀਕ ਬਣਿਆ ਨਹੀਂ ਜਾ ਸਕਦਾ, ਸ਼ਰੀਕ ਬਰਾਬਰ ਦਾ ਹੁੰਦਾ ਹੈ। ਤੋ ਰੱਬ ਦੇ ਤੁਲ ਕੁਝ ਹੈ ਨਹੀਂ ਹੈ, ਨਾ ਕੋਈ ਹੋ ਸਕਦਾ ਹੈ।
ਤੂੰ ਕਰਤਾਰ ਕਰੇ ਸੋ ਹੋਏ,
ਐ ਪਰਮੇਸ਼ਵਰ ਯੂ ਆਰ ਦਾ ਕ੍ਰੀਏਟਰ, ਤੂੰ ਕਰਨਹਾਰ ਹੈ, ਤੂੰ ਕਰਤਾ ਪੁਰਖ ਹੈ, ਸਿਰਜਣਹਾਰ ਹੈ, ਰਚਨਹਾਰ ਹੈ, ਆਰਕੀਟੈਕਟ ਆਫ ਡੈਸਟਨੀ, ਕਿਸਮਤ ਲਿਖਣ ਵਾਲਾ ਹੈ। ਜੋ ਤੂੰ ਕਰਦਾ ਉਹੀ ਹੁੰਦਾ ਹੈ, हर तुद्दोह बाहर किश नाही, तूर सच्चा साई तू आपे आप वर्तदा सबनी ही थाई। तो तेरे हुक्म तो बार पता नहीं हिल सकता। एक शायर कहता है, लाख ढूंढे गहरे मकसूद मिल सकता नहीं, हुक्म गर तेरा ना हो पत्ता भी हिल सकता नहीं। तो सारी खेड़ तेरे हुक्म विच चलती है, तेरे हुक्म तो बाहर कोई जा नहीं सकता। ऐसी तेरी अगम्मी हस्ती है,
तेरा जोर तेरी मान टेक।
जोर लफ्ज वरत्या है, पावर स्ट्रेंथ अजमत, दुनिया ते तेरी ही चलती है और तेरे ही आसरे खंड ब्रह्मांड प्रफुल्लत ने। बिना थम्मा तो धरती थमी हुई है। पानी दी बाल्टी लैके ना मुट्ठी मिट्टी दी सुटे उस वेले खुर जांदी है। तीन हिस्से पानी है इस धरती दे इर्द गिर्द, मुठ मिट्टी दी है धरती, खुर नहीं दिंदा उहदी अजमत। कदे वायुमंडल चों किधरे कोई तारा टुट के धरती वल वधे ना, उहदा रंचक मात्र हिस्सा भी आ जावे ते दुनिया गर्क कर सकदा है। इन्ना भारी भरकम है। पर सब तारे चन्न सूरज ने थमे हुए ने, उहदा आसरा है, उहदी अजमत है, उहदा बल है। तो ए रूहे जमीन तेरे आसरे है, तू ही टेंदे हुए लोकां नूं ओट दिना है, टेंदे हुए मन दा आसरा बनदा है। तेरे तो बिना वाहिगुरु कोई ओट आसरा नहीं किसे दा। करता सब को तेरा जोर, एक शब्द विचार यह जा तू ता क्या होर। तेरा ही जोर है, बाकी ते वादू दे भुलेखे असी पाले ने भी मैं आ करदा मैं ओ करदा है। गुरु परमेशर तो वध के जोर किसे दा नहीं, गुरु परमेशर तो वध के किसे दी अगमी ओट नहीं। बाणियां दी है गुर परमेशर एको जान, जो तिस भावै सो परवान। ये चंगी तरह जहन च टिका ला, नो दैट द गुरु एंड ट्रांसेंडेंट लॉर्ड आर वन। गुरु नानक गुरु गोबिंद सिंह अकाल पुरख एक स्वरूप ने, एक चोला है एक जोत है। वाहिगुरु जोत है, दसो पातशाहियां चोला ने। गुर की टेक रहो दिन रात, जाकी कोई ना मेटा दात। जिहड़ा गुरु परमेशर दे आसरे नूं लोड़दा है, शरण जाके आसरा हासिल कर लैंदा है। मन दी झोली नाम नाल, तन दी झोली पदार्थां नाल भरी रहिंदी है, उहदी कदे गुरु पिठ नहीं लगण दिंदा। गुरु गुर करमन मोर, गुरु बिना मैं नाही होर। एक साखी का जिक्र आउंदा इतिहास विच, गुरु गोबिंद सिंह महाराज दे हजूरी कवि भाई नंद लाल 1633 ईस्वी दे इर्द गिर्द अफगानिस्तान दे शहर गजनी विच जन्म हुंदा है, दीवान छजू राम खत्री दे ग्रह विखे। ये बहुत विचरदे सन, यात्रा करदे करदे आगरे चले गए। आगरे औरंगजेब दा फरजंद गवर्नर है, राजभाग कमाउंदा है। उहदे दरबार दे विच पहुंचदे ने ते अपना जिहड़ा गुण है उत्थे ओह प्रगट करन लगे। एक स्वै रचित कसीदा उत्थे पढ़ के सुनाया, अल्फाज सुन के चकरित रह गया मुअज्जम, और इन्ना खुश होया मीर मुंशी ला लिया भाई नंद लाल नूं। सारे मुंशियां दा सरदार ਤੇ ਅਰਬੀ ਫਾਰਸੀ ਦੀ ਵਿੱਦਿਆ ਭਾਈ ਨੰਦ ਲਾਲ ਕੋਲੋਂ ਪੜ੍ਹਦਾ ਹੈ। ਆਗਰੇ ਦਰਬਾਰ ਨੌਕਰੀ ਕਰ ਲਈ ਭਾਈ ਨੰਦ ਲਾਲ ਨੇ। ਔਰੰਗਜ਼ੇਬ ਵਿਚਰਦਾ ਹੋਇਆ ਆਗਰੇ ਆਇਆ, ਭਰੇ ਦਰਬਾਰ ਦੇ ਵਿੱਚ ਇਹ ਬਚਨ ਕੀਤਾ ਵੀ ਕੁਰਾਨ ਦੀ ਇਹ ਆਇਤ ਮੈਨੂੰ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆਉਂਦੀ, ਕੋਈ ਤਸੱਲੀ ਬਖਸ਼ ਇਹਦੀ ਵਿਆਖਿਆ ਨਹੀਂ ਮੈਨੂੰ ਸਮਝਾ ਸਕਿਆ, ਮੂੰਹੋਂ ਮੰਗਿਆ ਨਾਮ ਦੇਵਾਂਗਾ ਕੋਈ ਸਮਝਾ ਦੇਵੇ। ਤੇ ਮੁਲਾਣੇ ਸੱਯਦ ਕਾਜ਼ੀ ਵਿਦਵਾਨ ਸਭਾ ਵਿੱਚ ਬੈਠੇ ਸਨ, ਕੋਈ ਉੱਤਰ ਨਾ ਦੇ ਸਕਿਆ। ਸ਼ਹਿਜ਼ਾਦੇ ਮੁਅੱਜ਼ਮ ਕੋਲੋਂ ਪੁੱਛਿਆ, ਉਹ ਵੀ ਉੱਤਰ ਨਾ ਦੇ ਸਕਿਆ। ਗੁੱਸੇ 'ਚ ਆਇਆ, ਔਰੰਗਜ਼ੇਬ ਮੋਹਲਤ ਦਿੰਦਾ ਇੱਕ ਹਫ਼ਤੇ ਦੀ, ਮੇਰੀ ਤਸੱਲੀ ਕਰਵਾ ਦਿਓ ਨਹੀਂ ਤਾਂ ਮੇਰੇ ਸੁਭਾਅ ਤੋਂ ਤੁਸੀਂ ਵਾਕਿਫ ਹੋ। ਸਾਰੇ ਜਾਣਦੇ ਸਨ ਬੜਾ ਤਕੱਬਰੀ ਬੰਦਾ ਹੈ, ਬੜਾ ਜ਼ਾਲਮ ਇਨਸਾਨ ਹੈ। ਇਉਂ ਸਮਝ ਲਓ ਵੀ ਏਡਾ ਨੀਚ ਅਤੇ ਗਿਰਿਆ ਹੋਇਆ ਬੰਦਾ ਇਸ ਰੂਹੇ ਜ਼ਮੀਨ 'ਤੇ ਦੂਜਾ ਪੈਦਾ ਨਹੀਂ ਹੋਇਆ। ਸਭ ਜਾਣਦੇ ਨੇ ਵੀ ਇਹ ਦਿੱਲੀ ਦੇ ਤਖ਼ਤ 'ਤੇ ਤਿੰਨ ਭਾਈਆਂ ਦਾ ਕਤਲ ਕਰਵਾ ਕੇ ਬੈਠਾ ਹੈ, ਆਪਦੀ ਭੈਣ ਦਾ ਕਤਲ ਕਰਵਾ ਕੇ ਬੈਠਾ ਹੈ, ਭਤੀਜੇ ਸ਼ਕੋਹ ਦਾ ਕਤਲ ਕਰਵਾ ਕੇ ਬੈਠਾ ਹੈ, ਆਪਣੇ ਬਾਪ ਦਾ ਕਤਲ ਕਰਵਾ ਕੇ ਬੈਠਾ ਹੈ। ਅਤੇ ਜਿਹੜਾ ਸਾਰੇ ਟੱਬਰ ਦੀਆਂ ਸਿਰੀਆਂ ਫੇਂ ਕੇ ਤਖ਼ਤ 'ਤੇ ਬੈਠਾ ਹੋਵੇ ਉਹ ਕਿੱਡਾ ਨਿਰਦਈ ਹੋਵੇਗਾ ਤੁਸੀਂ ਸਾਰੇ ਜਾਣਦੇ ਹੋ। ਮੁਅੱਜ਼ਮ ਡਰ ਗਿਆ, ਚਿਹਰਾ ਲੱਥਾ ਹੋਇਆ ਹੈ। ਭਾਈ ਨੰਦ ਲਾਲ ਜਦੋਂ ਸ਼ਾਮ ਨੂੰ ਮਿਲਦੇ ਨੇ, ਪੁੱਛਦੇ ਨੇ, ਸ਼ਹਿਜ਼ਾਦਾ ਜੀ ਰੌਣਕ ਨਹੀਂ ਚਿਹਰੇ 'ਤੇ, ਕੀ ਕਾਰਨ ਹੈ? ਅਤੇ ਸ਼ਹਿਜ਼ਾਦੇ ਨੇ ਸਾਰੀ ਗਾਥਾ ਦੱਸੀ। ਕਹਿੰਦੇ ਕਿੱਡੀ ਕੁ ਫਿਕਰ ਵਾਲੀ ਗੱਲ ਹੈ, ਤਸੱਲੀ ਨਾਲ ਅਰਥ ਸਮਝਾਏ ਅਤੇ ਭਰੇ ਦਰਬਾਰ ਵਿੱਚ ਉਹੀ ਅਰਥ ਔਰੰਗਜ਼ੇਬ ਸਾਵੇਂ ਮੁਅੱਜ਼ਮ ਨੇ ਸੁਣਾਏ, ਔਰੰਗਜ਼ੇਬ ਦੀ ਤਸੱਲੀ ਹੋ ਗਈ। ਪਰ ਸ਼ਹਿਜ਼ਾਦੇ ਮੁਅੱਜ਼ਮ ਨੂੰ ਆਂਹਦਾ ਵੀ ਤੇਰੀਆਂ ਰਗਾਂ 'ਚ ਮੇਰਾ ਲਹੂ। ਮਾਪਿਆਂ ਨੂੰ ਬੱਚਿਆਂ ਦੀ ਹਸਤੀ ਦਾ ਗਿਆਨ ਹੁੰਦਾ ਹੈ, ਚਲਾਕੀਆਂ ਬਾਹਰ ਚੱਲਦੀਆਂ, ਘਰਦਿਆਂ ਦੇ ਅੱਗੇ ਨਹੀਂ ਚੱਲਦੀਆਂ। ਇਹ ਜਿਹੜਾ ਤੂੰ ਅਰਥ ਕੀਤੇ ਨੇ ਨਾ ਆਇਤ ਦੇ, ਇਹ ਤੇਰੇ ਕੀਤੇ ਹੋਏ ਅਰਥ ਨਹੀਂ। ਜਿੰਨੇ ਕੁ ਤੂੰ ਪਾਣੀ 'ਚ ਮੁਅੱਜ਼ਮ ਮੈਂ ਜਾਣਦਾ, ਜਿੰਨੇ ਅਰਥ ਤੈਨੂੰ ਦੱਸੇ ਨੇ ਉਹਨੂੰ ਦਰਬਾਰ ਵਿੱਚ ਹਾਜ਼ਰ ਕਰ। ਭਾਈ ਨੰਦ ਲਾਲ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਗਿਆ ਅਤੇ ਭਾਈ ਨੰਦ ਲਾਲ ਜੀ ਨੇ ਜਦੋਂ ਆਇਤ ਦੇ ਅਰਥ ਕੀਤੇ ਅਤੇ ਔਰੰਗਜ਼ੇਬ ਦੇ ਗਲਗੂਏ 'ਚੋਂ ਮਰਹਬਾ ਮਰਹਬਾ ਨਿਕਲਿਆ, ਵਾਹ ਐਸਾ ਮਹਾਨ ਵਿਦਵਾਨ। ਵਿਦਾ ਕਰਕੇ ਭਾਈ ਨੰਦ ਲਾਲ ਨੂੰ ਅਤੇ ਮੁਅੱਜ਼ਮ ਨੂੰ ਆਂਹਦਾ ਵੀ ਇਹਦਾ ਨਾਮ, ਕਹਿੰਦੇ ਨੰਦ ਲਾਲ, ਕਹਿੰਦਾ ਹਿੰਦੂ ਹੈ? ਕਹਿੰਦੇ ਜੀ ਹਾਂ, ਸਨਾਤਨ ਮਤ 'ਚ ਪੈਦਾ ਹੋਇਆ ਹੈ। ਏਡਾ ਮਹਾਨ ਵਿਦਵਾਨ ਅਤੇ ਹਿੰਦੂ ਧਰਮ 'ਚ, ਇਹ ਮੈਨੂੰ ਨਹੀਂ ਪਾਉਂਦਾ, ਜਾਂ ਤਾਂ ਦੀਨੇ ਇਸਲਾਮ ਵਿੱਚ ਲੈ ਆਓ ਇਹਨੂੰ ਅਤੇ ਜਾਂ ਇਹਦਾ ਗਲੂਆ ਕੱਟ ਦਿਓ। ਹੁਣ ਜਦੋਂ ਭਾਈ ਨੰਦ ਲਾਲ ਨੂੰ ਮੁਅੱਜ਼ਮ ਮਿਲਦਾ ਹੈ ਸ਼ਹਿਜ਼ਾਦਾ, ਅਤੇ ਆਖਣ ਲੱਗਾ ਇਹ ਮੇਰੇ ਮੁਰਸ਼ਦ, ਤੁਹਾਡੀ ਜਾਨ ਖਤਰੇ ਵਿੱਚ ਹੈ, ਔਰੰਗਜ਼ੇਬ ਦਾ ਹੁਕਮ ਹੈ, ਜਾਂ ਤੇ ਕਲਮਾ ਪੜ੍ਹ ਲਓ ਅਤੇ ਜਾਂ ਤੁਹਾਡਾ ਕਤਲ ਕੀਤਾ ਜਾਵੇਗਾ। ਲਾ ਇਲਾਹਾ ਇਲ ਇਲਾਹਾ ਮੁਹੰਮਦ ਰਸੂਲ ਇਲਾਹਾ ਪੜ੍ਹੋ, ਅਤੇ ਜਾਂ ਫਿਰ ਮਕਤਲ ਦੇ ਵਿੱਚ ਮਕਤੂਲ ਦਾ ਕਤਲ ਹੋਵੇਗਾ। ਅਤੇ ਭਾਈ ਨੰਦ ਲਾਲ ਕਹਿੰਦਾ ਵੀ ਆਪਣਾ ਧਰਮ ਸਭ ਨੂੰ ਪਿਆਰਾ ਹੈ, ਮੈਂ ਆਪਣਾ ਧਰਮ ਵੀ ਨਹੀਂ ਛੱਡ ਸਕਦਾ ਅਤੇ ਜਾਨ ਵੀ ਪਿਆਰੀ ਹੈ। ਕੋਈ ਐਸੀ ਜਗ੍ਹਾ ਮੁਅੱਜ਼ਮ ਦੱਸ ਜਿੱਥੇ ਮੇਰੀ ਜਾਨ ਬਚ ਜਾਵੇ, ਮੇਰਾ ਧਰਮ ਬਚ ਜਾਵੇ। ਮੁਅੱਜ਼ਮ ਆਖਣ ਲੱਗਾ ਭਾਈ ਨੰਦ ਲਾਲ हिंदुस्तान दे विच बगावत करन वाले मिल जांदे ने औरंगजेब दे सामे, पर वो बहुता समा इत्थे दुनिया ते खिड़े नहीं रहे। कोई उहदे अगे दौड़ सकदा है, दूरी बना सकदा है, पर उहदे सामे कोई अड़ जावे, हिंदुस्तान विच ऐसा मर्द कोई नजरी आ नहीं रहा। मेरे खाने विच उहदा नाम प्रफुल्लित नहीं हो रहा। भाई नंद लाल कहिंदा दिमाग ते जोर दो, तुहाडे उस्ताद दी इज्जत दा ते लगी हुई है, कोई ते जगह होवेगी। ते सोच के आखण लगा मुअज्जम भी एक जगह है आनंदपुर, एक इंसान है नंदा दी पुरी दा मालक गुरु गोबिंद सिंह, ਉਹ ਤੁਹਾਡੀ ਰੱਖਿਆ ਕਰ ਸਕਦਾ ਹੈ। ਉਹਦੇ ਤੋਂ ਲੈਦਾ ਮੈਨੂੰ ਨਹੀਂ ਜਾਪਦਾ ਵੀ ਕੋਈ ਔਰੰਗਜ਼ੇਬ ਪਾਸੋਂ ਤੁਹਾਨੂੰ ਬਚਾ ਲਵੇਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਦਸੋ ਪਾਤਸ਼ਾਹੀਆਂ ਦੀ ਹਸਤੀ ਕੀ ਹੈ? ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਮਾਈ ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ। ਜਿਹੜਾ ਹੈ ਹੀ ਪਰਮੇਸ਼ਵਰ ਦਾ ਸਰੂਪ, ਉਹ ਕੀ ਡਰੇਗਾ ਕਿਸੇ ਕੋਲੋਂ? ਸਤਿਗੁਰ ਮੇਰਾ ਸਭਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰੂ ਇਸ ਦਾ ਪ੍ਰਾਈਮਲ ਕ੍ਰੀਏਟਰ ਲਾਰਡ, ਉਹ ਵਾਹਿਗੁਰੂ ਦੁਨੀਆ ਸਾਜਣ ਵਾਲਾ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਹੈ। ਤੋ ਬੰਦੇ ਦੀ ਜਾਤ ਤੋਂ ਨਹੀਂ ਡਰੇਗਾ ਉਹ। ਤੁਸੀਂ ਵੇਖ ਲਓ, ਔਰੰਗਜ਼ੇਬ ਦਾ ਹੁਕਮ ਹਿੰਦੁਸਤਾਨ ਦੇ ਹਰ ਕਸਬੇ ਹਰ ਰਜਵਾੜੇ ਤੇ ਲਾਗੂ ਸੀ। ਇਹ ਕਹਿੰਦਾ ਸੀ ਗੁਲਾਮ ਪਗੜੀ ਨਹੀਂ ਧਾਰ ਸਕਦਾ, ਗੁਲਾਮ ਘੋੜ ਸਵਾਰੀ ਨਾ ਕਰੇ, ਗੁਲਾਮ ਦਮਾਮੇ ਨਹੀਂ ਵਜਾ ਸਕਦਾ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਐਲਾਨ ਕੀਤਾ, ਨੰਦਾਂ ਦੀ ਪੁਰੀ ਦਾ ਵਾਰਸ ਅਰਬੀ ਅਤੇ ਤੁਰਕੀ ਘੋੜੇ ਰੱਖੇਗਾ, ਤੇਰੇ ਦਿੱਲੀ ਦੇ ਤਖ਼ਤ ਨਾਲੋਂ ਉੱਚਾ ਤਖ਼ਤ ਕੇਸਗੜ੍ਹ ਦਾ ਬਣਾਇਆ ਹੈ, ਤੇਰੇ ਨਗਾਰਿਆਂ ਨਾਲੋਂ ਵੱਡਾ ਨਗਾਰਾ ਰਣਜੀਤ ਬਣਾਇਆ ਹੈ। ਤੂੰ ਆਨਾ ਹੈ ਪਗੜੀ ਨਹੀਂ ਬੰਨਣੀ, ਮੈਂ ਉੱਚੇ ਉੱਚੇ ਦਮਾਲੇ ਬਖਸ਼ ਦਿੱਤੇ ਨੇ ਸਿੰਘਾਂ ਨੂੰ। ਜੇ ਔਰੰਗਜ਼ੇਬ ਦਾ ਹੁਕਮ ਕੱਟਿਆ ਹੈ ਹਿੰਦੁਸਤਾਨ ਵਿੱਚ, ਤੇ ਉਹ ਸਾਵੇਂ ਅੜ ਕੇ ਗੁਰੂ ਗੋਬਿੰਦ ਸਿੰਘ ਨੇ ਕੱਟਿਆ ਹੈ, ਬਾਕੀ ਦੌੜ ਭੱਜ ਕੇ ਜਾਨ ਬਚਾਉਂਦੇ ਰਹੇ। ਗੁਰਦੇਵ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਭਾਈ ਨੰਦ ਲਾਲ ਆਗਰੇ ਤੋਂ ਚੱਲਣ ਦੀ ਤਿਆਰੀ ਕਰਦੇ ਨੇ, ਅਤੇ ਮੁਅੱਜ਼ਮ ਮੰਦਾ ਜੀ ਕੁਝ ਖਰਚਾ ਲੈ ਜਾਓ ਰਸਤੇ ਲਈ। ਭਾਈ ਨੰਦ ਲਾਲ ਕਹਿੰਦੇ ਨਹੀਂ, ਜਿਹੜਾ ਰਾਜ ਭਾਗ ਮੇਰੀ ਜਾਨ ਲੈਣ ਲਈ ਉਤਾਵਲਾ ਹੈ, ਮੈਂ ਉਹਦਾ ਹੁਣ ਨਮਕ ਨਹੀਂ ਖਾਵਾਂਗਾ ਅੱਜ ਤੋਂ। ਤਿਆਰੀ ਕੀਤੀ, ਇੱਕ ਨਾ ਆਗਰੇ ਦਰਬਾਰ ਵਿੱਚ ਗਿਆਸੂਦੀਨ ਦਰੋਗਾ ਸੀ, ਮੁਸਲਮਾਨ ਆਫਿਸਰ, ਉਹਦੇ ਮਨ ਵਿੱਚ ਵੀ ਇੱਛਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਨੇ। ਉਹ ਕਹਿੰਦਾ ਭਾਈ ਨੰਦ ਲਾਲ ਜੀ, ਮੈਂ ਵੀ ਨਾਲ ਚੱਲਦਾ। ਦੋਨੇ ਚੱਲ ਪਏ। ਹੁਣ ਪ੍ਰੋਬਲਮ ਇਹ ਹੈ, ਜਦੋਂ ਵੱਡੇ ਕੋਲ ਜਾਈਏ ਉਹਨੂੰ ਗਿਫਟ ਤੇ ਦੇਣਾ ਪੈਂਦਾ। ਤੁਸੀਂ ਦਿੰਦੇ ਹੋ ਨਾ ਲੀਡਰਾਂ ਨੂੰ, ਰਾਜਿਆਂ ਨੂੰ, ਜਾਂ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਵੀ ਗਿਫਟ ਦੇਣਾ ਪੈਂਦਾ। ਕੋਈ ਘਰ ਵਾਲੀ ਨੂੰ ਦਿੰਦਾ, ਕੋਈ ਘਰ ਵਾਲੇ ਨੂੰ ਦਿੰਦਾ ਹੈ, ਕੋਈ ਟੀਚਰ ਨੂੰ ਦਿੰਦਾ ਹੈ, ਕੋਈ ਆਪਣੇ ਰਾਜੇ ਨੂੰ, ਆਗੂ ਨੂੰ ਦਿੰਦਾ ਹੈ। ਮੇਰੇ ਕੋਲ ਪੈਸੇ ਹੈ ਨਹੀਂ, ਮਾਇਆ ਹੈ ਨਹੀਂ, ਤੇ ਗੁਰੂ ਨੂੰ ਭੇਟ ਕੀ ਕਰਾਂਗਾ? ਬਾਣੀ ਦਾ ਇਹ ਫੁਰਮਾਨ ਹੈ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ ਤਿਸ ਗੁਰ ਕਉ ਸਾਧਨ ਭੋਜਨ, ਪਾਟ ਪਟੰਬਰ ਬਹੁ ਬਿਦ ਸਤ ਕਰ ਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੈ। ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਦਸਵੰਧ ਕੱਢਣਾ। ਇੱਕ ਪੁਜਾਰੀ ਦਾ ਸਿਸਟਮ ਨਹੀਂ, ਕਈ ਵਾਰ ਗੋਲਕ 'ਚ ਮਾਇਆ ਪਾਈਏ ਅਤੇ ਟਿਚਰਾਂ ਕਰਨਗੇ ਵੀ ਪੁਜਾਰੀ ਨੇ ਪਖੰਡ ਸ਼ੁਰੂ ਕੀਤਾ ਹੈ। ਉਹ ਭਾਈ ਜੀ, ਮੰਦਰਾਂ ਦੇ ਪੁਜਾਰੀ ਜੋ ਚੜਾਵਾ ਮੰਦਰ ਨੂੰ ਚੜ੍ਹਦਾ ਆਪ ਹੀ ਖਾ ਜਾਂਦੇ ਨੇ, ਜਿਹੜਾ ਚੜਾਵਾ ਗੁਰਦੁਆਰੇ ਗੁਰੂ ਅੱਗੇ ਚੜ੍ਹਦਾ ਹੈ ਉਹ ਆਪ ਹੀ ਲੰਗਰਾਂ ਦੇ ਰੂਪ 'ਚ ਤੁਸੀਂ ਛਕ ਲੈਂਦੇ ਹੋ। ਕਿੰਨੇ ਗੁਰਦੁਆਰੇ ਨੇ ਜਿੱਥੋਂ ਕਰੋੜਾਂ ਲੋਕ ਲੰਗਰ ਛਕ ਰਹੇ ਨੇ, ਜੇ ਸਾਰਾ ਸੈਂਸਸ ਕੱਢ ਲਈਏ ਵਰਲਡ ਲੈਵਲ 'ਤੇ। ਮੈਡੀਕਲ ਫੈਸਿਲਿਟੀਜ਼ ਮਿਲਦੀਆਂ ਨੇ, ਐਜੂਕੇਸ਼ਨ ਸਿਸਟਮ ਵਿੱਚ ਸਰਸਾਰ ਨੇ ਪ੍ਰਬੰਧਕ ਕਮੇਟੀਆਂ ਤੋਂ ਬਹੁਤ ਯਤਨ ਸਿੱਖ ਜਗਤ ਦੇ ਦਸਵੰਧ 'ਚੋਂ ਮਨੁੱਖਤਾ ਦੇ ਭਲੇ ਹਿੱਤ ਸਿੱਖੀ ਕਰ ਰਹੀ ਹੈ। ਤੋ ਗੁਰੂ ਪਰਮੇਸ਼ਰ ਦਾ ਸਰੂਪ ਹੈ, ਮੁਕਤੀ ਦਾ ਦਾਤਾ ਹੈ। ਇੱਕ ਇੰਗਲਿਸ਼ ਦਾ ਟੀਕਾਕਾਰ ਦੇ ਅਰਥ ਕਰਦਾ, ਕਹਿੰਦਾ ਔਫਰ ਦਾ ਗੁਰੂ ਸੈਕਰਡ ਕਲੋਸ, ਸੈਕਰਡ ਫੂਡਸ, ਸੈਟਿਨ ਰੋਬਸ। ਹੁਣ ਜਿਵੇਂ ਆਪਾਂ ਆਪਣੇ ਪਿਆਰੇ ਨੂੰ ਆਪਣੇ ਨਾਲੋਂ ਉੱਤਮ ਗਿਫਟ ਦਿੰਦੇ ਹਾਂ, ਇੱਦਾਂ ਗੁਰੂ ਪਰਮੇਸ਼ਰ ਰਾਜਾਨ ਰਾਜ ਨੇ। ਅਸੀਂ ਜੇ 500 ਰੁਪਈਏ ਦਾ ਕੁੜਤਾ ਪਜਾਮਾ ਪਾਈਏ ਤਾਂ ਗੁਰੂ ਲਈ 5000 ਦਾ ਰਮਾਲਾ ਸਾਹਿਬ ਲੈ ਜਾਂਦੇ ਹਾਂ। ਆਪਦੇ ਲਈ ਪੱਖੀ ਝੱਲੀਏ ਤਾਂ ਗੁਰੂ ਲਈ ਯਤਨ ਕਰਦਾ ਕੋਈ ਚਾਂਦੀ ਦਾ ਚੌਰ ਸਾਹਿਬ ਲੈ ਜਾਂਦਾ, ਕੋਈ ਸੋਨੇ ਦਾ ਲੈ ਜਾਂਦਾ। ਜਿੰਨੀ ਕੁ ਕਿਸੇ ਦੀ ਹਸਤੀ ਹੈ, ਜ਼ਰੂਰੀ ਨਹੀਂ ਸੋਨੇ ਦਾ ਚੌਰ ਹੀ ਪ੍ਰਵਾਨ ਕਰੇਗਾ, ਪੱਖੀ ਪ੍ਰਵਾਨ ਨਹੀਂ ਕਰਦਾ ਗੁਰੂ। ਦਰਅਸਲ ਤੇਰਾ ਵਜੂਦ ਕੀ ਹੈ? ਕਰੋੜਾਂ ਕਮਾਉਣਾ ਹੈ, ਦਸਵੰਧ ਲੱਖਾਂ 'ਚ ਬਣ ਜਾਣਾ ਹੈ, ਠੀਕ ਹੈ, ਪੁੱਗਦਾ ਹੈ ਭਾਈ ਸੋਨਾ ਚੜਾ, ਸੈਂਕੜਿਆਂ 'ਚ ਕਮਾਉਣਾ ਹੈ, ਦਸਵੰਧ ਥੋੜਾ ਬਣੇਗਾ, ਉਹਨਾਂ ਚੜਾ ਲੈ। ਇਹ ਤੇ ਗੁਰੂ ਲਈ ਉੱਤਮ ਵਸਤੂ ਆਉਣੀ ਹੈ, ਬਾਣੀ 'ਚ ਲਿਖਿਆ ਹੈ। ਤੋ ਜਿੰਨਾ ਖਜ਼ਾਨਿਆਂ 'ਚੋਂ ਇਹ ਫਿਰ ਪਦਾਰਥ ਆਉਂਦੇ ਨੇ, ਦੇ ਸ਼ੈਲ ਨੈਵਰ ਬੀ ਲੈਕਿੰਗ, ਉਹਨਾਂ ਖਜ਼ਾਨਿਆਂ 'ਚ ਕਦੇ ਕਮੀ ਨਹੀਂ ਆਉਂਦੀ। ਇੱਥੇ ਜਿਉਂ ਰੋਣ ਧੋਣ ਲਾਇਆ ਹੁੰਦਾ, ਉਹ ਜੀ ਸੋਨੇ ਦਾ ਚੌਰ ਚੜਾਤਾ, 5 ਲੱਖ ਦਾ ਰਮਾਲਾ ਚੜਾਤਾ, ਇਹਦਾ ਤੀਜੇ ਬੰਨੇ ਹੀ ਢਿੱਡ ਦੁਖਿਆ। ਕਮਾਈ ਕਿਸੇ ਨੇ ਕੀਤੀ, ਦਸਵੰਧ ਕਿਸੇ ਨੇ ਕੱਢਿਆ, ਤੈਨੂੰ ਕੀ ਤਕਲੀਫ ਹੋ ਗਈ? ਅੱਛਾ, ਗੁਰੂ ਦੀ ਗੋਲਕ ਨਾਲ ਏਡੀ ਈਰਖਾ, ਕੋਈ ਮੱਥਾ ਟੇਕ ਦੇਵੇ ਵਿਰੋਧ ਕਰਨਗੇ ਤਾਂ ਮੈਂ ਹੈਰਾਨ ਰਹਿ ਜਾਂਦਾ ਵੀ ਆਪਦਾ ਟੱਬਰ ਸਾਰਾ ਹੀ ਲੰਗਰ 'ਚੋਂ ਰੋਟੀ ਖਾਂਦਾ ਹੁੰਦਾ ਇਹੋ ਜਿਹੇ ਲੋਕਾਂ ਦਾ। ਆਪੋ ਆਪਣੀ ਭਾਈ ਜੀ ਕਿਰਤ ਹੈ, ਦਸਵੰਧ ਦੇਣਾ ਹੈ, ਗੁਰੂ ਦਾ ਹੁਕਮ ਹੈ, ਜਿੰਨਾ ਬਣਦਾ ਦਿਓ। ਤੁਸੀਂ ਬੰਦਿਸ਼ ਨਹੀਂ ਲਾ ਸਕਦੇ ਵੀ ਸੋਨਾ ਨਹੀਂ ਚੜਾਉਣਾ, ਰਮਾਲੇ ਨਹੀਂ ਚੜਾਉਣੇ। ਤੁਸੀਂ ਸਿਰਫ ਬੇਨਤੀ ਕਰ ਸਕਦੇ ਹੋ। ਲੰਗਰਾਂ ਦੀ ਰਸਤ ਬਹੁਤ ਪਈ ਹੈ, ਜਿਹੜੇ ਬਹੁਤੇ ਖਜ਼ਾਨੇ ਤੁਸੀਂ ਲੰਗਰਾਂ 'ਤੇ ਲਾਉਣੇ ਨੇ, ਆਪਾਂ ਲੋੜਵੰਦ ਬੱਚਿਆਂ ਦੀ ਵਿੱਦਿਆ 'ਤੇ ਖਰਚਾ ਕਰ ਲਈਏ। ਰੁਮਾਲੇ ਬਹੁਤ ਪਏ ਨੇ, ਆਪਾਂ ਮੈਡੀਕਲ ਫੈਸਿਲਿਟੀਜ਼ ਲਈ ਹੌਸਪੀਟਲ ਖੋਲ੍ਹ ਲਈਏ। ਇਹ ਤੁਸੀਂ ਰਾਏ ਦੇ ਸਕਦੇ ਹੋ ਦਾਨੀ ਨੂੰ, ਤੁਸੀਂ ਹੁਕਮ ਨਹੀਂ ਥੋਪ ਸਕਦੇ ਵੀ ਉਹ ਤੁਹਾਡੇ ਅਕੋਰਡਿੰਗ ਚੱਲੇ, ਉਹਦੀ ਆਪਦੀ ਭਾਵਨਾ ਹੈ। ਦੇਣਾ ਲੈਣਾ ਅਸੀਂ ਗੁਰਦੁਆਰੇ ਕੁਝ ਹੁੰਦਾ ਨਹੀਂ, ਅਤੇ ਜਿਹੜੇ ਦਾਨੀ ਨੇ ਉਹਨਾਂ ਨੂੰ ਭੰਡੀ ਜਾਵਾਂਗੇ। ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਪੁਰਬ ਹੁੰਦਾ ਹੈ, ਕਿਸੇ ਦੀ ਹਸਤੀ ਹੈ ਭਾਈ, ਉਹ ਫੁੱਲਾਂ ਦੀ ਸੇਵਾ ਕਰਦਾ, 2-4 ਕਰੋੜ ਲਾ ਦਿੰਦਾ, ਉਹਦਾ ਉਹਨਾਂ ਦਾ ਸੰਬੰਧ ਬਣਦਾ ਹੋਵੇਗਾ, ਅਤੇ ਸਲਾਹਾਂ ਦੇਣ ਵਾਲੇ ਲੱਗੇ ਦੇ, ਉਹ ਇੰਨਾ ਪੈਸਾ ਫੁੱਲਾਂ 'ਤੇ ਖਰਾਬ ਕਰਤਾ। ਬੰਦਾ ਪੁੱਛੇ ਵੀ ਜੇ ਗੁਰੂ ਰਾਮਦਾਸ ਦੇ ਘਰ ਫੁੱਲ ਨਾ ਵੀ ਚੜ੍ਹਾਏ ਤਾਂ ਕੀ ਉਸ ਪੈਸੇ ਨਾਲ ਦੁਨੀਆਂ ਦੀ ਗਰੀਬੀ ਨਿਕਲ ਜਾਵੇਗੀ? ਤੁਹਾਡੀਆਂ ਫੈਸਿਲਿਟੀਜ਼, ਤੁਹਾਡੀ ਗਰੀਬੀ, ਤੁਹਾਡੇ ਲਈ ਜੋਬ ਅਪੋਰਚੁਨਿਟੀਜ਼ ਪੈਦਾ ਕਰਨੀਆਂ ਗੁਰਦੁਆਰੇ ਦਾ ਕੰਮ ਨਹੀਂ ਹੈ, ਸਰਕਾਰ ਦਾ ਹੈ, ਜਿਨ੍ਹਾਂ ਨੂੰ ਵੋਟਾਂ ਪਾਈਆਂ ਤੁਸੀਂ। ਇਹ ਕਰਮ ਸਰਕਾਰ ਨੇ ਕਰਨੇ ਨੇ। ਸਾਡੇ ਬੱਚੇ ਵਿਦੇਸ਼ ਜਾ ਰਹੇ ਨੇ ਦੇਸ਼ ਛੱਡ ਕੇ, ਇਹਦਾ ਉਲਾਮਾ ਸਰਕਾਰ ਨੂੰ ਦਿਓ, ਕਿਉਂਕਿ ਨੌਕਰੀ ਨਹੀਂ ਮਿਲ ਰਹੀ, ਨਸ਼ਾ ਪੱਤਾ ਬਹੁਤ ਹੋ ਗਿਆ ਦੇਸ਼ 'ਚ। ਹਰ ਉਲਾਮਾ ਗੁਰਦੁਆਰੇ ਨੂੰ, ਹਜੇ ਕਿ ਗੁਰਦੁਆਰੇ ਦਸਵਾਂ ਹਿੱਸਾ ਦਿੰਦੇ ਹੋ, ਉਹ ਵੀ ਕਈ ਨਹੀਂ ਦਿੰਦੇ, 9 ਹਿੱਸੇ ਤੁਸੀਂ ਆਪ ਛਕਦੇ ਹੋ, ਸਰਕਾਰ 'ਤੇ 30% ਤੁਹਾਡਾ ਟੈਕਸ ਵੱਢ ਕੇ ਲੈ ਜਾਂਦੀ ਹੈ, ਲਾਮਾ 'ਤੇ ਉਹਨੂੰ ਦੇਣਾ ਸੀ ਤੁਸੀਂ। ਗੁਰਦੁਆਰੇ 'ਤੇ ਜਿੰਨੀ ਸੇਵਾ ਮਨੁੱਖਤਾ ਦੀ ਕਰ ਰਹੇ ਨੇ ਕਰੋਨਾ 'ਚ ਵੇਖਿਆ ਹੈ, ਹੋਰ ਕੋਈ ਵੀ ਧਾਰਮਿਕ ਪੱਖ ਤੋਂ ਸੰਸਥਾਵਾਂ ਜਾਂ ਹੋਰਾਂ ਧਰਮਾਂ ਦੀਆਂ ਜਥੇਬੰਦੀਆਂ ਗੈਰ ਸਿੱਖ ਨਹੀਂ ਕਰ ਪਾ ਰਹੇ, ਜਿੰਨਾ ਸਿੱਖ ਜਗਤ ਸੇਵਾ ਕਰ ਰਿਹਾ ਹੈ। ਤੋ ਇਹ ਸਿੱਖਾਂ ਨੂੰ ਮਤ ਦੇਣੀ ਛੱਡੋ, ਜਾ ਕੇ ਹੋਰਾਂ ਨੂੰ ਮਤ ਦਿਓ। ਜਿੰਨਾ ਸਿੱਖੀ ਵਿੱਚ ਗਰੀਬੀ ਦੀ ਕੀਤਾ ਜਾਂਦਾ ਕਿਧਰੇ ਨਹੀਂ ਮਿਲੇਗਾ। ਕਦੇ ਪੁੱਛਿਆ ਕਿਸੇ ਨੇ ਤਨ ਦੀ ਖੁਰਾਕ ਲੈਣ ਗੁਰਦੁਆਰੇ ਆਏ ਹੋ, ਤੁਹਾਡਾ ਧਰਮ ਕਿਹੜਾ?
ਮਨ ਦੀ ਖੁਰਾਕ ਕੀਰਤਨ ਸੁਣਨ ਗੁਰਦੁਆਰੇ ਆਏ ਹੋ, ਤੁਹਾਡਾ ਧਰਮ ਵਰਣ ਜਾਤ ਕਿਹੜੀ? ਜਿਹੜਾ ਆਉਂਦਾ ਉਹ ਦਰਵਾਜ਼ੇ ਖੁੱਲ੍ਹੇ ਨੇ, 2 ਲੱਖ ਬੰਦਾ ਹਰਿਮੰਦਰ ਸਾਹਿਬ ਲੰਗਰ ਛਕ ਜਾਂਦਾ ਹੈ। ਇੱਦਾਂ ਕਰੋੜਾਂ ਲੋਕ ਗੁਰੂ ਘਰੋਂ ਲੰਗਰ ਛਕਦੇ ਨੇ, ਇਹ ਗਰੀਬਾਂ ਦੀ ਮਦਦ 'ਤੇ ਹੈ। ਤੋ ਐਵੇਂ ਨਾਦਰਸ਼ਾਹੀ ਫੁਰਮਾਨ ਸਿੱਖੀ 'ਤੇ ਲਾਉਣੇ ਬੰਦ ਕਰੋ। ਜਿੱਦਾਂ ਦੀ ਕਿਸੇ ਦੀ ਭਾਵਨਾ ਹੈ ਉੱਦਾਂ ਦਾ ਅਗਲਾ ਦਸਵੰਧ ਲੈ ਆਉਂਦਾ, ਉਹਨੂੰ ਬੇਨਤੀ ਕਰਨੀ, ਉਹਦੇ ਧਨ ਨੂੰ ਡਾਇਵਰਟ ਕਰਨ ਦੀ ਰਾਏ ਦੇਣੀ ਵੀ ਇੱਧਰ ਨਹੀਂ ਇੱਧਰ ਲਾ ਲਓ, ਇੰਨਾ ਤੁਸੀਂ ਕਰ ਸਕਦੇ ਹੋ। ਤੋ ਕਿਸੇ ਦੇ ਗਲੂਏ 'ਤੇ ਤਲਵਾਰ ਨਹੀਂ ਲਟਕਾ ਸਕਦੇ ਵੀ ਤੁਸੀਂ ਸੋਨਾ ਨਹੀਂ ਚੜਾਉਣਾ, ਇਹ ਨਹੀਂ ਕਰਨਾ, ਵੋ ਨਹੀਂ ਕਰਨਾ। ਜਿਵੇਂ ਤੁਸੀਂ ਉੱਤਮ ਗਿਫਟ ਦਿੰਦੇ ਹੋ ਜਿਹਦੇ ਨਾਲ ਤੁਹਾਡਾ ਪਿਆਰ ਹੁੰਦਾ ਹੈ, ਸਾਡਾ ਗੁਰੂ ਪਰਮੇਸ਼ਰ ਸਭ ਤੋਂ ਬੁਲੰਦ ਹਸਤੀ ਹੈ। ਇੱਥੇ ਲੋਕ ਰੋਈ ਜਾਂਦੇ ਨੇ, ਰੁਮਾਲਾ ਚੜਾਤਾ, ਸੋਨਾ ਚੜਾਤਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਿਗੁਰ ਆਗੈ ਸੀਸ ਭੇਟਦੇ ਹੋ, ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਬਾਬਾ ਦੀਪ ਸਿੰਘ ਵਰਗਿਆਂ 'ਤੇ ਸਿਰ ਦੇ ਦਿੱਤਾ ਗੁਰੂ ਲਈ, ਇਹ ਤੇ ਭਾਵਨਾ ਹੈ ਆਪੋ ਆਪਣੀ। ਤੋ ਭਾਈ ਨੰਦ ਲਾਲ ਨੂੰ ਸਮਝ ਹੈ, ਗਿਆਨੀ ਬੰਦਾ ਵੀ ਕੁਝ ਭੇਟਾ ਦੇਣੀ ਪੈਣੀ ਹੈ, ਪੈਸੇ ਕੋਲ ਹੈ ਨਹੀਂ, ਹੁਣ ਕੀ ਦਵਾਂ। ਸਦਾਮੇ ਕੋਲ ਤੇ ਮੁੱਠੀ ਚੌਲਾਂ ਦੀ ਸੀ, ਸ੍ਰੀ ਕ੍ਰਿਸ਼ਨ ਨੂੰ ਦੇ ਕੇ ਖੁਸ਼ ਕਰ ਲਿਆ, ਮੇਰੇ ਕੋਲ ਚੌਲ ਵੀ ਹੈ ਨਹੀਂ। ਪਰ ਹੁਣ ਜਿਹੜਾ ਅੰਦਰ ਪਿਆਰ ਸੀ ਨਾ, ਉਸ ਪਿਆਰ ਨੇ ਅਲਫਾਜ਼ਾਂ ਦਾ ਰੂਪ ਲਿਆ। ਸ਼ਾਇਰੀ ਲਿਖਦੇ ਨੇ, ਜਿੱਥੇ ਰੁਕਦੇ ਨੇ ਸ਼ਾਇਰੀ ਲਿਖਦੇ ਨੇ। ਪਹੁੰਚ ਗਏ ਨੰਦਾਂ ਦੀ ਪੁਰੀ, ਤਕਰੀਬਨ 510 ਕੁ ਦੇ ਕਰੀਬ ਸ਼ੇਰ ਲਿਖੇ, ਬੰਦਗੀ ਨਾਮਾ ਉਹਦਾ ਨਾਮ ਰੱਖਿਆ, ਤੇ ਗੁਰੂ ਲਈ ਇਹ ਭੇਟਾ ਤਿਆਰ ਕਰਕੇ ਚਰਨਾਂ 'ਚ ਰੱਖ ਦਿੱਤੀ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਨੰਦ ਲਾਲ ਨੇ ਭੇਟ ਚੜ੍ਹਾਈ, ਬੀਚ ਫਾਰਸੀ ਬੈਂਤ ਸੁਣਾਈ। ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਭਾਈ ਨੰਦ ਲਾਲ, ਇਹ ਪੜ੍ਹ ਕੇ ਤੇ ਸੁਣਾ, ਸਾਡੇ ਲਈ ਕੀ ਲਿਖਿਆ ਈ? ਤੇ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਪੜ੍ਹ ਕੇ ਸੁਣਾਉਂਦਾ, ਤੇ ਮਹਾਰਾਜ ਹੱਸ ਪਏ, ਕਹਿੰਦੇ ਇਸ ਸੰਗ੍ਰਹਿ ਦਾ ਨਾਮ ਕੀ ਰੱਖਿਆ ਈ? ਤੇ ਭਾਈ ਨੰਦ ਲਾਲ ਦਾ ਸ਼ੇਰ ਬੜਾ ਪ੍ਰਫੁੱਲਤ ਹੈ ਅਰਬੀ ਫਾਰਸੀ ਵਿੱਚ, ਆਬੇ ਹੈਵਾ ਪੁਰਸ਼ੁਦਾ ਚੁਜਾਮੇ ਊ ਬੰਦਗੀ ਨਾਮਾ ਸ਼ੁਦਾ ਜਾ ਨਾਮੇ ਊ। ਮਹਾਰਾਜ ਮੈਂ ਇਹਦਾ ਨਾਮ ਰੱਖਿਆ ਬੰਦਗੀ ਨਾਮਾ। ਗੁਰਦੇਵ ਨੇ ਉਹ ਲਿਖਤ ਫੜ ਲਈ, ਤੇ ਜਿੱਥੇ ਬੰਦਗੀ ਨਾਮਾ ਲਿਖਿਆ ਸੀ ਨਾ, ਖੁਸ਼ ਹੋ ਕੇ ਕਹਿੰਦੇ ਭਾਈ ਨੰਦ ਲਾਲ, ਜਿਹੜਾ ਤੇਰੇ ਲਿਖੇ ਹੋਏ ਇਸ ਮੁਜਸਮੇ ਨੂੰ ਪੜ੍ਹੇਗਾ, ਇਹਦੇ ਵਿੱਚ ਗੁਰੂ ਬ੍ਰਹਮ ਦੀ ਵਡਿਆਈ ਹੈ, ਵਡਿਆਈ ਗਾਵੇਗਾ, ਬ੍ਰਹਮ ਵਿੱਚ ਉਹ ਅਭੇਦ ਹੋ ਜਾਵੇਗਾ, ਤੋ ਇਹਦਾ ਨਾਮ ਅਸੀਂ ਜ਼ਿੰਦਗੀ ਨਾਮਾ ਰੱਖਦੇ ਹਾਂ। ਜੀਵਨ ਜਾਚ ਆ ਜਾਵੇਗੀ, ਉਸਨੂੰ ਨਜ਼ਾਤ ਮਿਲ ਜਾਵੇਗੀ, ਜੀਵਨ ਸਫਲਾ ਹੋ ਜਾਵੇਗਾ ਇਹ ਪੜ੍ਹ ਕੇ। ਤਾਂ ਹੀ ਭਾਈ ਨੰਦ ਲਾਲ ਦੀਆਂ ਰਚਨਾਵਾਂ ਨੂੰ ਬਾਣੀ ਦਾ ਰੁਤਬਾ ਦਿੱਤਾ ਕਲਗੀਧਰ ਨੇ। ਜਿਵੇਂ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰੂ ਅਰਜਨ ਸਾਹਿਬ ਨੇ ਬਾਣੀ ਦਾ ਰੁਤਬਾ ਦਿੱਤਾ ਹੈ। ਉਹ ਦਰ ਗੁਰੂ ਗੋਬਿੰਦ ਸਿੰਘ ਦਾ ਜਿੱਥੇ ਫਿਰ ਭਾਈ ਨੰਦ ਲਾਲ ਦੀ ਰੱਖਿਆ ਹੋਈ, ਧਰਮ ਵੀ ਬਚ ਗਿਆ, ਹਿੰਦੂ ਤੋਂ ਸਿੱਖ ਹੋਇਆ ਆਪਣੀ ਖੁਸ਼ੀ ਦੇ ਨਾਲ। ਤੋ ਬਾਣੀ ਆਂਦੀ ਹੈ, ਸੇਵਹੋ ਸਤਿਗੁਰ ਦੇਵ ਅੱਗੇ ਨਾ ਮਰਹੋ ਡਰ, ਖਿਨ ਮਹਿ ਕਰੇ ਨਿਹਾਲ ਊਣੇ ਸੁਭਰ ਭਰ। ਜਿਹੜਾ ਗੁਰੂ ਦੀ ਸ਼ਰਨ ਆ ਜਾਂਦਾ ਹੈ ਉਹਦੇ ਮਨ ਤਨ ਦੀ ਝੋਲੀ ਭਰਦੀ ਹੈ ਨਾਮ ਨਾਲ, ਪਦਾਰਥਾਂ ਨਾਲ, ਉਹਦੇ ਜੀਵਨ 'ਚੋਂ ਡਰ ਨਿਕਲ ਜਾਂਦੇ ਨੇ। ਆਮ ਇਨਸਾਨ ਦਾ ਡਰ ਤੇ ਨਹੀਂ ਰਹਿੰਦਾ, ਕਹਿੰਦੇ ਇੱਥੋਂ ਤੱਕ ਜਮਾਂ ਦਾ ਡਰ ਵੀ ਦੂਰ ਹੋ ਜਾਂਦਾ ਹੈ। ਸਤਿਗੁਰ ਜਿਨੀ ਤੇ ਆਇਆ ਤਿੰਨ ਜਮ ਡਰ ਨਾਹੀਂ, ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਜਿਨ ਕੋ ਹੋਆ ਕਿਰਪਾਲ ਹਰ, ਸੇ ਸਤਿਗੁਰ ਪੈਰੀ ਪਾਹੀ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾਲੂ ਹੋ ਜਾਵੇ, ਦਿਆਲੂ ਹੋ ਜਾਵੇ, ਗੁਰੂ ਦੀ ਸ਼ਰਨ ਆਉਂਦੇ ਨੇ। ਜਿਹੜਾ ਗੁਰੂ ਦੀ ਓਟ ਲੈਂਦਾ ਹੈ ਉਹਨੂੰ ਫਿਰ ਕਿਸੇ ਦਾ ਡਰ ਨਹੀਂ ਰਹਿੰਦਾ। ਤਿੰਨ ਐਥੈ ਉਥੈ ਮੁਖ ਉਜਲੇ, ਹਰ ਦਰਗਹਿ ਪੈਂਦੇ ਜਾਹੀ, ਉਹਨਾਂ ਦਾ ਲੋਕ ਵੀ ਸੌਰਦਾ ਹੈ ਅਤੇ ਪ੍ਰਲੋਕ ਵੀ ਸੌਰ ਜਾਂਦਾ ਹੈ। ਦੇ ਵਿਲ ਬੀ ਮੈਂਸੀਪੇਟਡ, 84 ਲੱਖ ਜੂਨਾਂ ਤੋਂ ਉਹ ਮੁਕਤ ਹੋ ਨਿਬੜਦੇ ਨੇ। ਤੋ ਗੁਰੂ ਪਰਮੇਸ਼ਰ ਦੀ ਓਟ ਹੀ ਸਭ ਤੋਂ ਉੱਤਮ ਹੈ।
ਸਦਾ ਸਦਾ ਜਪ ਨਾਨਕ ਏਕ।
ਤੋ ਸਦਾ ਉਸ ਗੁਰੂ ਪਰਮੇਸ਼ਰ ਨੂੰ ਜਪਿਆ ਕਰ, ਉਹਦੇ ਗੀਤ ਗਾਇਆ ਕਰ। ਇੱਥੇ ਜਪਣ ਦੀ ਗੱਲ ਹੈ, ਕਈ ਤਰਕ ਕਰ ਦਿੰਦੇ ਨੇ ਜੀ ਜਪਣਾ ਤੋਤਾ ਰਟਣਾ ਹੈ। ਉਹਨਾਂ ਨੂੰ ਪੁੱਛੋ ਫਿਰ ਇੱਥੇ ਬਾਣੀ 'ਚ ਕਿਉਂ ਲਿਖਿਆ ਹੈ ਵੀ ਜਪੋ, ਫਿਰ ਉਹ ਟਪਲਾ ਖਾਂਦੇ ਨੇ, ਕਹਿੰਦੇ ਪਤਾ ਕੀ ਹੈ, ਬਾਣੀ ਨੇ ਆਖਿਆ ਸਿਮਰੋ, ਯਾਦ 'ਚ ਟਿਕਾਓ, ਫਿਰ ਗੱਲ ਬਣਦੀ ਹੈ। ਯਾਦ ਰੱਖਿਓ, ਇੱਕ ਪੱਖ ਤੋਂ ਇਹ ਠੀਕ ਵੀ ਲੱਗਦਾ ਪਰ ਦੂਜੇ ਪੱਖ ਤੋਂ ਇਹ ਸਮਝ ਲਿਓ ਵੀ ਬਾਣੀ ਦਾ ਇੱਕ ਪਾਸਾ ਨਹੀਂ, ਕਈ ਪਾਸੇ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਆਉਂਦੇ ਨੇ ਜਪਣ ਵਾਲਾ ਵੀ ਮੁਕਤ ਹੈ ਅਤੇ ਜਿਹੜਾ ਸਿਮਰਦਾ ਹੈ ਉਹ ਵੀ ਮੁਕਤ ਹੈ। ਨਾ ਜਪਿਆ ਹੀ ਅਜਾਈ ਜਾਂਦਾ ਹੈ ਅਤੇ ਨਾ ਗਾਇਆ ਹੀ ਅਜਾਈ ਜਾਂਦਾ ਹੈ। ਭਾਈ ਨੰਦ ਲਾਲ ਨੂੰ ਪੁੱਛਿਆ ਕਿਸੇ ਮੁਰੀਦ ਨੇ ਵੀ ਭਾਈ ਨੰਦ ਲਾਲ ਜੀ, ਗੁਰੂ ਪਰਮੇਸ਼ਰ ਕਿਹਨਾਂ ਨੂੰ ਮਿਲਦੇ ਨੇ, ਮੁਕਤੀ ਕਿਹਨਾਂ ਨੂੰ ਮਿਲਦੀ ਹੈ? ਤੇ ਫਾਰਸੀ 'ਚ ਜਵਾਬ ਦਿੱਤਾ, ਰਹਿਰ ਸਾਨੇ ਰਾਹੇ ਹੱਕ ਆਮਦ ਅਦਬ, ਹਮ ਬਦਲ ਯਾਦੇ ਖੁਦਾ ਉਹ ਹਮ ਬਲਬ। ਕਹਿੰਦੇ ਰੱਬ ਨੂੰ ਪਾਉਣ ਦਾ ਰਸਤਾ ਸਮਝ, ਕਹਿੰਦੇ ਜੀ ਸਮਝਾਓ ਮੈਨੂੰ ਉਹਦੀ ਪ੍ਰਾਪਤੀ ਦਾ ਜਿਹੜਾ ਰਾਹ ਹੈ, ਆਮਦ ਹੋਇਆ ਹੈ, ਸਮਝ ਵਿੱਚ ਆਇਆ ਹੈ, ਫੁਰਿਆ ਹੈ, ਉਹ ਇਹ ਹੈ ਬਦਿਲ, ਇੱਕ ਤੇ ਦਿਲ ਵਿੱਚ ਉਹਨੂੰ ਚੇਤੇ ਰੱਖਣਾ, ਇੱਕ ਬਲਬ ਬੁੱਲਾਂ ਦੇ ਨਾਲ ਉਹਦੇ ਗੀਤ ਗਾਉਣੇ ਨੇ। ਜਿਹੜਾ ਗਾਉਂਦਾ ਆਵਾਜ਼ ਦਿੰਦਾ ਉਹਦੇ ਲਈ ਵੀ ਵਾਹਿਗੁਰੂ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਜਿਹੜਾ ਜ਼ਿਹਨ 'ਚ ਟਿਕਾਉਂਦਾ ਉਹਨੂੰ ਵੀ ਮਿਲਦਾ ਹੈ। ਬਹਿਦਿਆਂ ਉੱਠਦਿਆਂ ਸੋਤਿਆਂ ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰ ਲਹੀਐ। ਜਿਹੜਾ ਨਾਮ ਨੂੰ ਧਿਆਉਂਦਾ ਅੰਦਰ ਟਿਕਾਉਂਦਾ ਉਹਨੂੰ ਵਾਹਿਗੁਰੂ ਮਿਲਦਾ, ਮੁਕਤੀ ਮਿਲਦੀ ਹੈ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇਸ਼ੇ ਫਲ ਪੁੰਚ ਤੂੰ, ਸਭ ਚੂਕੈ ਸੋਗ ਸੰਤਾਪ। ਤੋ ਜੇ ਗਾਵੇਂਗਾ ਜਪੇਗਾ ਫਿਰ ਵੀ ਮਨ ਇਸ਼ਿਤ ਫਲ ਤੈਨੂੰ ਮਿਲਣਗੇ, ਤੈਨੂੰ ਮੁਕਤੀ ਮਿਲੇਗੀ। ਤੋ ਗੁਰਦੇਵ ਕਹਿੰਦੇ ਨੇ ਜਪਣਾ ਜ਼ਰੂਰ ਹੈ, ਇਸੇ ਲਈ ਜੀਵਨ ਮਿਲਿਆ ਹੈ। ਜਿਹੜੇ ਜਪਦੇ ਨੇ ਉਹਨਾਂ ਨੂੰ ਨਿਜ਼ਾਤ ਮਿਲਦੀ ਹੈ।
ਸਭ ਉਪਰ ਪਾਰ ਬ੍ਰਹਮ ਦਾ ਤਾਰ,
ਨਾਮ ਪ੍ਰਭੂ ਪਰਮੇਸ਼ਰ ਦਾ ਜਪਣਾ ਹੈ, ਉਹਦੇ ਨਾਲੋਂ ਉੱਪਰ ਕਿਸੇ ਦਾ ਵੀ ਨਾਮ ਨਹੀਂ ਹੈ। ਉਹਦੀ ਹਸਤੀ ਸਭ ਤੋਂ ਬੁਲੰਦ ਹੈ, ਉਹ ਦਾਤਾਰ ਹੈ, ਦਾਤਾਂ ਦੇਣ ਵਾਲਾ ਹੈ।
ਤੇਰੀ ਟੇਕ ਤੇਰਾ ਆਧਾਰ,
ਸਦਾ ਪਰਮਾਤਮਾ ਦੀ ਸ਼ਰਨ ਜਾ ਕੇ ਉਹਨੂੰ ਬੇਨਤੀ ਕਰਿਆ ਕਰੋ, ਵਾਹਿਗੁਰੂ ਸਾਨੂੰ ਤੇਰੀ ਟੇਕ ਹੈ, ਤੇਰਾ ਹੀ ਆਸਰਾ ਹੈ, ਤੇਰੇ ਵਿੱਚ ਹੀ ਸਾਡਾ ਫੇਥ ਹੈ, ਤੇਰੇ 'ਤੇ ਹੀ ਟਰੱਸਟ ਕਰਦੇ ਹਾਂ, ਤੇਰੇ ਤੋਂ ਬਿਨਾਂ ਅਸੀਂ ਕਿਸੇ ਨੂੰ ਆਸਰਾ ਨਹੀਂ ਲੋਚਦੇ।
ਰਹਾਓ ਹੈ ਤੂੰ, ਹੈ ਤੂੰ ਹੋਵਨ ਹਾਰ,
ਪਰਮੇਸ਼ਵਰ ਤੂੰ ਹਰ ਵੇਲੇ ਹੈ, ਹਰ ਥਾਂ ਹੈ, ਪਾਸਟ ਵਿੱਚ, ਪ੍ਰੈਜ਼ੈਂਟ ਵਿੱਚ, ਫਿਊਚਰ ਵਿੱਚ ਵੀ ਤੂੰ ਹੀ, ਅਸੀਂ ਨਾਮ ਹੀ ਰਹੇ ਤੂੰ ਹੋਵੇਂਗਾ। ਤੋ ਤੇਰੀ ਜਿਹੜੀ ਹਸਤੀ ਹੈ, ਹੋਂਦ ਵਾਲੀ ਹੈ, ਕਾਇਮ ਦਾਇਮ ਹੈ ਤੇਰੀ ਪਾਤਸ਼ਾਹੀ, ਸਦਾ ਸਦਾ ਸਦ ਹੋਵਣ ਹਾਰਾ, ਉੱਚਾ ਅਗਮ ਉਥਾਹ ਅਪਾਰਾ। ਤੋ ਤੂੰ ਸਦਾ ਹੀ ਦੁਨੀਆਂ ਦੇ ਵਿੱਚ ਪ੍ਰਫੁੱਲਤ ਹੈ,
ਅਗਮ ਅਗਾਧ ਊਚ ਅਪਾਰ।
ਅਗਮ ਦਾ ਮਤਲਬ ਹੈ ਜੀ ਜੋ ਗਮਨ ਨਾ ਕਰੇ, ਅਚਲ, ਡਸ ਨੋਟ ਮੂਵ, ਸਟੇਸ਼ਨਰੀ, ਇੱਕ ਜਗ੍ਹਾ 'ਤੇ ਟਿਕਿਆ ਰਹਿਣ ਵਾਲਾ, ਜਾਂ ਅਪਹੁੰਚ, ਅਲਫਾਜ਼ਾਂ ਕਰਕੇ ਜਿਹਦੇ ਤੱਕ ਪਹੁੰਚਿਆ ਨਾ ਜਾਵੇ, ਸੁਰਤ ਕਰਕੇ ਜਿਹਦੇ ਤੱਕ ਪਹੁੰਚਿਆ ਨਾ ਜਾਵੇ, ਜਿਹਦਾ ਦਾਇਰਾ ਏਡਾ ਵੱਡਾ ਹੈ। ਅੱਗੇ ਹੈ ਜੀ ਅਗਾਧ, ਉਹ ਪਰਮਾਤਮਾ ਅਗਾਧ ਬੋਧ ਹੈ, ਉਹਦੀ ਹਸਤੀ ਦੁਨੀਆਂ 'ਤੇ ਬੁਲੰਦ ਹੈ, ਇਸ ਦੁਨੀਆਂ 'ਤੇ ਉਹਦਾ ਥਹੁ ਪਤਾ ਕੌਣ ਲੱਭੇ, ਜਿੱਦ ਕਰਕੇ ਪਾਇਆ ਨਹੀਂ ਜਾਂਦਾ, ਪ੍ਰੇਮ ਕਰਕੇ ਪਾਇਆ ਜਾਂਦਾ ਹੈ। ਉੱਚਾ ਬਹੁਤ ਉਹਦੀ ਅਜ਼ਮਤ ਉੱਚੀ ਹੈ, ਸੁਪੀਰੀਅਰ ਹੈ, ਸਭ ਤੋਂ ਉੱਚੀ ਉਹਦੀ ਹਸਤੀ ਹੈ, ਅਪਾਰ, ਗਿਣਤੀ 'ਚ ਨਹੀਂ ਆਉਂਦਾ, ਉਹਦੇ ਗੁਣਾਂ ਦਾ ਅੰਤ ਪਾਇਆ ਨਹੀਂ ਜਾ ਸਕਦਾ, ਕਾਊਂਟਲੈਸ ਹੈ ਉਹਦੇ ਜਿਹੜੇ ਗੁਣ ਨੇ। ਇਉਂ ਪਰਮਾਤਮਾ ਦੀ ਹਸਤੀ ਬਿਆਨ ਕੀਤੀ ਗੁਰੂ ਅਰਜਨ ਸਾਹਿਬ ਨੇ।
ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ।
ਐ ਪਰਮੇਸ਼ਵਰ, ਤੇਰਾ ਅੰਤ ਤੇ ਨਹੀਂ ਪੈਂਦਾ ਗੀਤ ਗਾ ਕੇ, ਪਰ ਗੀਤ ਗਾਉਣ ਦਾ ਲਾਭ ਇਹ ਹੈ। ਸੇਵਹਿ ਦਾ ਮਤਲਬ ਉਪਾਸ਼ਨਾ, ਸੇਵਹਿ ਦਾ ਮਤਲਬ ਹੈ ਮੁੱਠੀ ਚਾਪੀ ਸੇਵਾ ਕਰਨੀ, ਬੰਦਗੀ ਕਰਨੀ। ਜਿਹੜਾ ਗਾਵੇਗਾ ਉਹਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਭੈ ਨਹੀਂ ਰਹੇਗਾ, ਤੌਖਲਾ ਨਹੀਂ ਰਹੇਗਾ, ਡਰ ਨਹੀਂ ਰਹੇਗਾ, ਨਾ ਦੁਸ਼ਮਣਾਂ ਦਾ, ਨਾ ਰੋਗਾਂ ਦਾ, ਨਾ ਸੋਗਾਂ ਦਾ, ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਉਹਦੇ ਜੀਵਨ ਵਿੱਚ ਤਕਲੀਫ ਨਹੀਂ ਰਹੇਗੀ, ਪੀੜਾ ਨਹੀਂ ਰਹੇਗੀ, ਅਗੋਨੀ ਪੇਨ ਨਹੀਂ ਰਹੇਗੀ, ਸਭੋ ਰੋਗ ਸੋਗ ਮਿਟ ਜਾਂਦੇ ਨੇ। ਪੜ੍ਹਦੇ ਤੇ ਉਹ ਰੋਜ਼ ਤੁਸੀਂ, ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ। ਤਨ ਦਾ ਦੁੱਖ ਦੂਰ ਹੁੰਦਾ, ਮਨ ਦਾ ਸੋਗ ਦੂਰ ਹੁੰਦਾ ਜਿਹੜਾ ਗੁਰੂ ਪਰਮੇਸ਼ਰ ਨੂੰ ਸੇਵਦਾ ਹੈ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਗੁਰਦੇਵ ਆਖਣ ਲੱਗੇ ਸਾਡੀ ਕਿਰਪਾ ਹੋਵੇ, ਗੁਰੂ ਨਾਨਕ ਦੀ ਕਿਰਪਾ ਹੋਵੇ ਤੇ ਫਿਰ ਹੀ ਸਾਡੇ ਨਿਰਗੁਣ ਸਰੂਪ ਦੇ ਗੀਤ ਗਾਏ ਜਾ ਸਕਦੇ ਨੇ, ਨਹੀਂ ਤੇ ਸੰਸਾਰ ਚੋਂ ਹੀ ਰਸ ਆਉਂਦਾ ਹੈ, ਵਾਹਿਗੁਰੂ ਦੇ ਗੀਤਾਂ ਚੋਂ ਰਸ ਨਹੀਂ ਆਉਂਦਾ। ਉਹਨੂੰ ਹੀ ਰਸ ਆਇਆ ਜਿਹਦੇ ਤੇ ਗੁਰੂ ਦੀ ਕਿਰਪਾ ਹੈ, ਕਿਉਂਕਿ ਜਿਹੜਾ ਦਿਖਦਾ ਹੀ ਨਹੀਂ ਉਹਦੇ ਨਾਮ ਚੋਂ ਰਸ ਕਿੱਦਾਂ ਲਓਗੇ ਤੁਸੀਂ? ਤੋ ਨਿਰਗੁਣ ਦੀ ਭਗਤੀ ਬੜੀ ਰੁੱਖੀ ਹੁੰਦੀ ਹੈ, ਤਾਂ ਹੀ ਲੋਕ ਬਹੁਤਾ ਸਰਗੁਣ ਨਾਲ ਜੁੜਦੇ ਨੇ, ਤਾਂ ਹੀ ਲੋਕ ਮੂਰਤਾਂ ਨਾਲ ਜੁੜ ਗਏ, ਬੰਦਿਆਂ ਨਾਲ ਜੁੜ ਗਏ। ਜਾਣਾ ਤੇ ਮੂਰਤ ਤੋਂ ਅੱਗੇ ਨਿਰਗੁਣ ਵਾਹਿਗੁਰੂ ਤੱਕ ਸੀ, ਪਰ ਉੱਥੇ ਅੜਕੇ ਰਹਿ ਜਾਂਦੇ ਨੇ। ਤੋ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਫਿਰ ਹੀ ਉਹਦੇ ਨਾਮ ਦਾ ਰਸ ਆਉਂਦਾ। ਗੁਰੂ ਪ੍ਰਸਾਦ, ਗੁਰੂ ਕਿਰਪਾ ਦੇ ਨਾਲ ਹੀ ਗੁਰਾਂ ਦੇ ਨਿਰਗੁਣ ਸਰੂਪ ਦੇ ਨਾਮ ਚੋਂ ਆਨੰਦ ਹਾਸਲ ਹੁੰਦਾ ਹੈ।
ਜੋ ਦਿਸੈ ਸੋ ਤੇਰਾ ਰੂਪ।
ਹੈ ਵਾਹਿਗੁਰੂ, ਇਹ ਭਗਤਾਂ ਮਹਾਂਪੁਰਸ਼ਾਂ ਦੀ ਨਜ਼ਰ ਹੈ, ਦੁਸ਼ਮਣ ਵਿੱਚ ਵੀ ਉਹਦੀ ਜੋਤ ਵੇਂਦੇ ਨੇ, ਸੱਜਣ ਵਿੱਚ ਵੀ ਉਹਦੀ ਜੋਤ ਵੇਂਦੇ ਨੇ। 84 ਲੱਖ ਜੂਨਾਂ ਦਰਮਿਆਨ ਖੰਡਾਂ ਬ੍ਰਹਿਮੰਡਾਂ ਵਿੱਚ ਉਹਦੀ ਹੀ ਜੋਤ ਹੈ, ਉਹਦਾ ਹੀ ਰੂਪ ਹੈ। ਕਲਗੀਧਰ ਪਾਤਸ਼ਾਹ ਕਿੱਡਾ ਸੋਹਣਾ ਲਿਖਦੇ 10ਵੇਂ ਗ੍ਰੰਥ ਵਿੱਚ, ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਸ ਤੂੰ ਹੀ। ਕਹਿੰਦੇ ਅਏ ਵਾਹਿਗੁਰੂ, ਜਲਾਂ ਵਿੱਚ ਤੂੰ, ਥਲਾਂ ਵਿੱਚ ਤੂੰ, ਹਵਾ ਵਿੱਚ ਤੂੰ, ਅਸਮਾਨ ਵਿੱਚ ਤੂੰ, ਸਾਗਰ ਵਿੱਚ ਤੂੰ, ਪਾਣੀ ਵਿੱਚ ਤੂੰ, ਬ੍ਰਿਸ਼ਸ ਤੂੰ ਹੀ, ਪਤਸ ਤੂੰ ਹੀ, ਸ਼ਿਤਸ ਤੂੰ ਹੀ, ਉਦਰਸ ਤੂੰ ਹੀ, ਤੂੰ ਧਰਤੀ ਤੇ, ਤੂੰ ਹੀ ਰੁੱਖਾਂ ਤੇ, ਤੂੰ ਹੀ ਪੱਤਰਾਂ ਵਿੱਚ, ਤੂੰ ਹੀ ਪਾਤਾਲ ਵਿੱਚ। ਤੋ ਪਰਮਾਤਮਾ ਹਰ ਜ਼ਰੇ ਵਿੱਚ ਵਸਿਆ ਹੋਇਆ ਹੈ।
ਗੁਣ ਨਿਧਾਨ ਗੋਬਿੰਦ ਅਲੂਪ।
ਵਾਹਿਗੁਰੂ ਜੀ, ਤੁਹਾਡੇ ਵਿੱਚ ਗੁਣ ਬੜੇ ਨੇ, ਵਿਸ਼ੇਸ਼ਣ ਸਿਫਤਾਂ ਬੜੀਆਂ ਨੇ। ਇਉਂ ਸਮਝ ਲਓ ਤੁਸੀਂ ਗੁਣਾਂ ਦਾ ਨਿਧਾਨ ਹੋ, ਭੰਡਾਰ ਹੋ, ਘਰ ਹੋ, ਟ੍ਰੇਜਰ ਖਜ਼ਾਨਾ ਹੋ। ਤੁਹਾਡਾ ਜਿਹੜਾ ਰੂਪ ਹੈ ਉਹ ਬਹੁਤਾ ਹੀ ਸੋਹਣਾ ਹੈ। ਅਨੂਪ ਦਾ ਮਤਲਬ ਹੁੰਦਾ ਹੈ ਜਿਹਦੀ ਉਪਮਾ ਕੀਤੀ ਨਾ ਜਾ ਸਕੇ, ਜਿਹਦੇ ਵਰਗਾ ਕੋਈ ਦੂਸਰਾ ਨਾ ਹੋਵੇ। ਗੁਰੂ ਨਾਨਕ ਸਾਹਿਬ ਕਿੱਡਾ ਸੋਹਣਾ ਕਹਿੰਦੇ ਨੇ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿੰਨ ਲੰਬੜੇ ਬਾਲਾ, ਤੇਰਾ ਤਿੱਖਾ ਨੱਕ, ਲੰਮੇ ਤੇਰੇ ਕੇਸ, ਸੂਰਜ ਵਰਗਾ ਤਪਦਾ ਤੇਰਾ ਚਿਹਰਾ, ਸੋਹਣੇ ਵਰਗਾ ਤੇਰਾ ਸੁੰਦਰ ਸਰੂਪ ਹੈ।
ਸਿਮਰ 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 ਜਨ ਸੋਏ।
ਜਨ ਫਾਰਸੀ ਦਾ ਲਫ਼ਜ਼ ਹੈ, ਸੁਹਾਗਣ, ਜਿਹਨੇ ਰੱਬ ਨੂੰ ਖਸਮ ਬਣਾਇਆ। ਸੰਸਕ੍ਰਿਤ ਵਿੱਚ ਜਨ ਸੰਤ ਲਈ ਆਉਂਦਾ ਹੈ। ਜਿਹੜੇ ਸਾਧੂ ਨੇ, ਸੰਤ ਨੇ, ਤੈਨੂੰ ਸਿਮਰ ਕੇ ਹੀ ਆਨੰਦ ਪ੍ਰਾਪਤ ਕਰਦੇ ਨੇ, ਤੈਨੂੰ ਸਿਮਰ ਕੇ ਹੀ ਖੇੜੇ ਵਿੱਚ ਰਹਿੰਦੇ ਨੇ। ਜਿਹੜਾ ਤੈਨੂੰ ਵਾਹਿਗੁਰੂ ਸਿਮਰਦਾ ਹੈ, ਸਿਮਰ 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 ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਉਹਦੇ ਜੀਵਨ 'ਚ ਕਲੇਸ਼ ਨਹੀਂ ਰਹਿੰਦੇ।
ਨਾ ਨਾਨਕ ਕਰਮ ਪ੍ਰਾਪਤ ਹੋਏ।
ਗੁਰਦੇਵ ਕਹਿੰਦੇ ਨੇ ਬਹੁਤ ਨੇਕ ਕਰਮ ਪ੍ਰਗਟ ਹੋਣ ਤੇ ਫਿਰ ਹੀ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਹੈ।
ਜਿਨ ਜਪਿਆ ਤਿਸ ਕਉ ਬਲਿਹਾਰ।
ਜਿਨ੍ਹਾਂ ਮਹਾਂਪੁਰਸ਼ਾਂ ਨੇ ਤੇਰਾ ਨਾਮ ਜਪਿਆ, ਜਿਨ੍ਹਾਂ ਨੇ ਮੈਡੀਟੇਟ ਕੀਤਾ, ਜਿਨ੍ਹਾਂ ਨੇ ਚੌਂਕੜਾ ਲਾਇਆ, ਸਹਿਜ ਸਮਾਧੀ ਲਾਈ, ਕਹਿੰਦੇ ਉਹਨਾਂ ਤੋਂ ਬਲੀ ਦੇ ਦੇਵਾਂ, ਆਪਣੀ ਬਲਿਹਾਰ ਬਲੀ ਤੋਂ ਬਣਦਾ ਹੈ, ਆਪਾਂ ਉਹਨਾਂ ਮਹਾਂਪੁਰਸ਼ਾਂ ਤੋਂ ਵਾਰ ਦਵਾਂ।
ਤਿਸ ਕੈ ਸੰਗ ਤਰੈ ਸੰਸਾਰ।
ਉਹ ਜਿਹੜੇ ਮਹਾਂਪੁਰਸ਼ ਨੇ ਨਾਮ ਜਪਣ ਵਾਲੇ, ਉਹ ਆਪ ਤੇ ਮੁਕਤੀ ਨੇ। ਤਰੈ ਦਾ ਮਤਲਬ ਹੈ ਜੀ ਗੈਟ ਅਕਰੋਸ, ਦੁੱਖਾਂ ਦੇ ਸਾਗਰ ਤੋਂ ਪਾਰ ਹੋਣਾ। ਉਹ ਸੰਤ ਜਨ ਐਸੇ ਬੇੜੇ ਨੇ ਜਿਨ੍ਹਾਂ ਦਾ ਸੰਗ ਕਰਕੇ, ਜਿਨ੍ਹਾਂ 'ਚ ਬਹਿ ਕੇ ਬੰਦਾ ਜਗਤ ਤੋਂ ਭਵ ਸਾਗਰ ਤੋਂ ਪਾਰ ਲੰਘਦਾ ਹੈ। ਓਏ ਦਾਤੇ ਦੁੱਖ ਕਾਟਨ ਹਾਰ, ਜਾਂ ਕਹਿ ਸੰਗ ਤਰੈ ਸੰਸਾਰ, ਪ੍ਰਭ ਕਹਿ ਰੰਗ ਰਾਚ ਜਨ ਰਹਿ, ਗੁਰ ਕਹਿ ਬਚਨ ਪਦਾਰਥ ਲਹਿ। ਮਹਾਂਪੁਰਸ਼ਾਂ ਦੀ ਸੰਗਤ, ਨੇਕ ਨਾਮੀਆਂ ਦੀ ਸੰਗਤ ਭਵ ਸਾਗਰ ਤੋਂ ਪਾਰ ਲੈ ਜਾਂਦੀ ਹੈ।
ਕਹੋ ਨਾਨਕ ਪ੍ਰਭ ਲੋਚਾ ਪੂਰ।
ਲੋਚਾ ਦਾ ਭਾਵ ਇੱਛਾ ਹੈ, ਡਿਜ਼ਾਇਰ, ਮਨਸਾ, ਆਸਾ। ਇਹ ਅਰਦਾਸ ਕਰਨੀ ਹੈ ਤੁਸੀਂ, ਹੈ ਗੁਰਦੇਵ ਨੇਕ ਨਾਮੀਆਂ ਦੀ ਸੰਗਤ ਦੇ, ਮਹਾਂਪੁਰਸ਼ਾਂ ਦੀ ਬਦਕਰਮੀਆਂ ਦੀ ਸੰਗਤ ਨਾ ਦੇਈਂ, ਸਾਨੂੰ ਮਹਾਂਪੁਰਸ਼ਾਂ ਦੀ ਸੰਗਤ ਦੇਣੀ ਕਰੋ।
ਸੰਤ ਜਨਾ ਕੀ ਬਾਂਛੋਂ ਧੂਰ।
ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਮਿਲੇ। ਸੰਤ ਜਨ ਭਾਵ ਜਿਨ੍ਹਾਂ ਮਨ ਇੰਦਰਾ ਕਾਬੂ 'ਚ ਕਰ ਲਿਆ, ਜਿਨ੍ਹਾਂ ਨੇ ਅੱਖ ਨੱਕ ਕੰਨ ਹੱਥ ਕਾਬੂ ਵਿੱਚ ਕੀਤੇ ਹੋਏ ਨੇ, ਸ਼ਾਂਤ ਕੀਤਾ ਹੈ ਇੰਦਰਿਆਂ ਨੂੰ, ਸ਼ਾਂਤ ਕੀਤਾ ਹੈ ਮਨ ਨੂੰ। ਐਸੇ ਸੰਤਾਂ ਦਾ ਜਿਹੜਾ ਸਮੂਹ ਹੈ, ਉਹਨਾਂ ਦੀ ਸਾਨੂੰ ਸੰਗਤ ਮਿਲੇ, ਇਹ ਸਾਡੀ ਇੱਛਾ ਹੈ। ਜਿਨ੍ਹਾਂ ਨੂੰ ਸੰਗਤ ਮਿਲ ਗਈ, ਜਿਨ੍ਹਾਂ ਚਰਨ ਧੂੜੀ ਮਸਤਕ ਨੂੰ ਲਾ ਲਈ, ਉਹ ਇਸ ਰੂਹੇ ਜ਼ਮੀਨ ਤੋਂ ਮੁਕਤ ਹੋ ਜਾਂਦੇ ਨੇ। ਬਾਣੀ ਚਾਹੁੰਦਾ ਨਾ, ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਜਿਹੜੇ ਦਰਵੇਸ਼ਾਂ ਦੀ, ਮਹਾਂਪੁਰਸ਼ਾਂ ਦੀ ਸੰਗਤ ਕਰਨ, ਚਰਨਾਂ ਦੀ ਧੂੜੀ ਮਸਤਕ ਨੂੰ ਲਾਉਣ, ਉਹੀ ਕਬੂਲ ਹੋਏ ਵਾਹਿਗੁਰੂ ਦੀ ਦਰਗਾਹ ਦੇ ਵਿੱਚ। ਦੇ ਵਿਲ ਬੀ ਅਪਰੂਵਡ ਇਨ ਦਾ ਕੋਰਟ ਆਫ ਲਾਰਡ, ਮਜਲਸ ਵਿੱਚ, ਰੱਬੀ ਦਰਬਾਰ ਵਿੱਚ ਕਬੂਲੀਅਤ ਹਾਸਲ ਹੋ ਗਈ, ਉਹ ਗੁਰੂ ਨਾਨਕ ਦੇ ਦਰ ਤੇ ਕਬੂਲ ਹੋ ਗਏ। ਤੋ ਐਸੇ ਗੁਰੂ ਪਰਮੇਸ਼ਰ, ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਗੀਤ ਗਾਓ, ਰੋਗ ਸੋਗ ਮਿਟਦੇ ਨੇ, ਭਵ ਸਾਗਰ ਤੋਂ ਤਰ ਜਾਈਦਾ ਹੈ। ਅਗੰਮੀ ਵਡਿਆਈ ਗੁਰੂ ਪਰਮੇਸ਼ਰ ਦੀ ਗੁਰੂ ਅਰਜਨ ਸਾਹਿਬ ਨੇ ਇਸ ਸ਼ਬਦ ਵਿੱਚ ਬਿਆਨ ਕੀਤੀ ਹੈ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਸਿੱਖੀ ਪ੍ਰਫੁੱਲਤ ਰਵੇ। ਦਾਸ ਇੱਥੇ ਸ਼੍ਰੀ ਮੁੱਖ ਵਾਕ ਦੀ ਵਿਆਖਿਆ ਨੂੰ ਸੰਕੋਚਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੂਹ ਸਿੰਘ ਸਾਹਿਬਾਨ, ਗੁਰੂ ਘਰ ਦੇ ਸੇਵਾਦਾਰ ਸੰਗਤਾਂ ਦਾ ਧੰਨਵਾਦ। ਦੀਨ ਦੁਨੀਆਂ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ। ਸੰਤ ਜਨਾ ਕੀ ਬਾਂਛੋਂ ਧੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।